ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸਤਵੰਦ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 19ਵਾਂ ਕਾਂਡ, ਪਹਿਲਾ ਹਿੱਸਾ। ਪਹਾੜਾਂ ਵਿੱਚ ਕਣਕਾਂ ਉੱਗ ਪੈਂਦੀਆਂ ਹਨ ਤਾਂ ਉੱਤੇ ਬਰਫ਼ਾਂ ਪੈ ਜਾਂਦੀਆਂ ਹਨ। ਫੱਗਣ ਤੱਕ ਇਹ ਨਿਆਣੀ ਖੇਤੀ ਬਰਫ਼ ਹੇਠ ਗੁੰਮ ਰਹਿੰਦੀ ਹੈ। ਜਦ ਸੂਰਜ ਤਪਿਆ ਅਤੇ ਬਰਫ਼ ਪੰਗਰੀ ਤਦ ਖੇਤੀ ਹੇਠੋਂ ਉਸੇ ਤਰ੍ਹਾਂ ਨਿਕਲਦੀ ਹੈ, ਪਰ ਹੁਣ ਜਦ ਰੋਸ਼ਨੀ, ਹਵਾ ਅਤੇ ਨਿੱਘ ਖੁੱਲ੍ਹੀ ਮਿਲਦੀ ਹੈ ਤਾਂ ਉਹ ਝਿਜਕਾਓ, ਉਦਾਸੀ, ਰੁਕਾਵਟ ਦੂਰ ਹੋ ਜਾਂਦੀ ਹੈ। ਨਿਸਰਾਓ, ਖਿੜਾਓ, ਲਹਿਲਹਾਓ ਆ ਜਾਂਦਾ ਹੈ। ਦਿਨਾਂ ਵਿੱਚ ਹੀ ਬੂਟੇ ਸਿਟਿਆਂ ਤੱਕ ਆ ਜਾਂਦੇ ਹਨ। ਇਸੇ ਤਰ੍ਹਾਂ ਮੁੱਦਤਾਂ ਦੀ ਕਲੇਸ਼ਾਂ ਅਤੇ ਦੁੱਖਾਂ ਹੇਠ ਦੱਬੀ ਸਤਵੰਦ ਦੇ ਸਿਰੋਂ ਮਾਨੋ ਬਰਫ਼ ਢਲੀ ਹੈ। ਇਸ ਕੰਨਿਆਂ ਦੇ ਸੁਭਾਅ ਵਿੱਚ ਖੁਸ਼ੀ, ਬੇਖਿਆਲੀ, ਵਿਚਾਰ ਪਰ ਵਹਿਮ ਤੋਂ ਖਾਲੀ, ਜੁਗਤ ਕਰਨੀ ਪਰ ਚੋਭ ਤੋਂ ਖਾਲੀ, ਹਰਨੋਟੇ ਵਾਂਗ ਬੇਪਰਵਾਹ ਫਿਰਨਾ, ਐਸੇ ਐਸੇ ਗੁਣ ਸਨ। ਪਰ ਜਦ ਤੋਂ ਇੱਕਦਮ ਕੈਦ ਪਈ ਅਤੇ ਦੁੱਖਾਂ ਦੇ ਮੂੰਹ ਆਈ, ਡਾਢੀ ਡੂੰਘੀ ਸੋਚ ਵਾਲੀ, ਫੂਕ ਫੂਕ ਕੇ ਕਦਮ ਧਰਨ ਵਾਲੀ ਹੋ ਗਈ। ਚਾਹੇ ਚੜ੍ਹਦੀਆਂ ਕਲਾਂ ਦੇ ਭੇਤ ਤੋਂ ਜਾਣੂ ਸੀ, ਪਰ ਦੁੱਖਾਂ ਨੇ ਵਰਤਣ ਦਾ ਖਿੜਾਓ ਸੋਚ ਦੇ ਹਿੱਸੇ ਪਾ ਛੱਡਿਆ ਸੀ। ਇਸ ਗੱਲ ਦਾ ਪ੍ਰਤਾਪ ਸੀ ਕਿ ਸਤਵੰਦ ਕਦੇ ਦਿਲ ਤੋੜ ਕੇ ਨਹੀਂ ਸੀ ਬੈਠੀ। ਨਾਮ ਦੇ ਅਭਿਆਸੀ ਨੂੰ ਜਦ ਕਲੇਸ਼ ਅਤੇ ਬਿਪਤਾ ਪੈਂਦੀਆਂ ਹਨ ਤਾਂ ਸੁਰਤ ਅੰਦਰ ਵਧੀਕ ਰੁੱਖ ਕਰਦੀ ਅਤੇ ਇਕੱਠੀ ਹੋ ਜਾਂਦੀ ਹੈ। ਉਸ ਵੇਲੇ ਵਿਚਾਰ, ਧੀਰਜ ਅਤੇ ਸਹਾਰਾ ਬਹੁਤ ਵੱਧ ਜਾਂਦੇ ਹਨ, ਖਿੜਾਓ ਅਤੇ ਬੇਪਰਵਾਹੀ ਘੱਟ ਜਾਂਦੇ ਹਨ। ਸੋ ਹੁਣ ਜਦ ਉਹ ਦਬਾਅ ਦੇ ਕਾਰਨ ਜ਼ਰਾ ਹਟੇ ਤਾਂ ਸਤਵੰਦ ਦੇ ਅਸਲੀ ਸੁਭਾਅ ਨੇ ਪਲਟਾ ਖਾਣਾ ਸ਼ੁਰੂ ਕੀਤਾ। ਆਪਣੇ ਡੇਰੇ ਵਿੱਚ ਉਸਦੇ ਅਸਲੀ ਹਸਮੁਖ ਸੁਭਾਅ ਨੇ ਇੱਕ ਹੋਰ ਤਰ੍ਹਾਂ ਦੀ ਰੌਣਕ ਪੈਦਾ ਕਰ ਦਿੱਤੀ। ਸਾਈਂ ਉੱਤੇ ਇਸ ਸੁਭਾਅ ਦਾ ਉਸਦੇ ਸੱਚ ਔਰ ਨਿਰੋਲ ਪਿਆਰ ਦੇ ਨਾਲ ਡੂੰਘਾ ਪ੍ਰੇਮ ਹੋ ਗਿਆ। ਪਰ ਅਜੇ ਤੱਕ ਸਾਈਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਗੁਣਾਂ ਦਾ ਪੁਤਲਾ ਇਸਤਰੀ ਜਾਤ ਹੈ। ਸਫ਼ਰ ਆਨੰਦ ਪੂਰਵਕ ਹੁੰਦਾ ਰਿਹਾ। ਤਦੋਂ ਅੱਜ ਕੱਲ੍ਹ ਵਾਂਗੂ ਸੁਖੱਲੇ ਸਫ਼ਰ ਨਹੀਂ ਸਨ, ਸੁਖਲੀਆਂ ਰਾਹਾਂ ਨਹੀਂ ਸਨ, ਮੁਸ਼ਕਲਾਂ ਨਾਲ ਸਫ਼ਰ ਆਉਂਦੇ ਸੀ, ਪਰ ਰਲੇ ਸਰਬੰਧ ਗੁਜ਼ਾਰਾ ਲੰਘ ਜਾਂਦਾ ਸੀ। ਕਾਫਲਿਆਂ ਦਾ ਦਸਤੂਰ ਵੀ ਤਦੋਂ ਹੋਰ ਸੀ। ਕਾਫਲੇ ਦੇ ਲੋਕ ਮਿਲ ਕੇ ਕਈ ਵੇਰ ਆਪਣੀ ਰਾਖੀ ਦਾ ਪ੍ਰਬੰਧ ਕਰਦੇ ਸੀ, ਪਰ ਅਕਸਰ ਵੇਰ ਕਿਸੇ ਵੱਡੇ ਨਾਮੀ ਧਾਕ ਵਾਲੇ ਆਦਮੀ ਵੱਲੋਂ ਰਾਖੀ ਦਾ ਪ੍ਰਬੰਧ ਹੋ ਜਾਇਆ ਕਰਦਾ ਸੀ। ਸਭ ਤੋਂ ਵਧੀਕ ਖਤਰਨਾਕ ਹਿੱਸਾ ਖੈਬਰ ਦਾ ਸਾਰਾ ਦਲ ਹੁੰਦਾ ਸੀ, ਪਰ ਇੱਥੇ ਵੀ ਕਈ ਨਾਵਾਂ ਦਾ ਡਰ ਐਸਾ ਹੁੰਦਾ ਸੀ ਕਿ ਖੈਬਰ ਵਿੱਚ ਧਾੜਵੀ ਤੱਕ ਡਰਦੇ ਸਨ। ਅਜੇ ਬਹੁਤ ਸਮਾਂ ਨਹੀਂ ਲੰਘਿਆ ਕਿ ਇੱਕ ਸਿੱਖ, ਨਾਮ ਦੀ ਬੜੀ ਇੱਜ਼ਤ ਸੀ, ਮਿੱਠਾ ਸਿੰਘ ਦਾ ਨਾਮ ਲਵੋ ਤਾਂ ਧਾੜਵੀ ਲੁੱਟਦਿਆਂ ਛੱਡ ਕੇ ਪਰੇ ਹਟ ਜਾਂਦੇ ਸਨ। ਤਦੋਂ ਇਸ ਤਰ੍ਹਾਂ ਆਗਾ ਖਾਨ ਦੇ ਬਾਪੂ ਦੀ ਖੈਬਰ ਵਿੱਚ ਧਾਕ ਸੀ, ਜਿਸ ਦੇ ਕਾਰਨ ਇਹ ਬਰਖੁਰਦਾਰ ਇੰਨੇ ਵੱਡੇ ਕਾਫਲੇ ਨੂੰ ਨਿਰਭੈ ਲਈ ਜਾ ਰਿਹਾ ਸੀ। ਕਾਬਲ ਦੇ ਅਮੀਰ ਆਪਣੇ ਰਾਜ ਵਿੱਚ ਜਾਣ ਵਾਲਿਆਂ ਤੋਂ ਮਸੂਲ ਲੈਂਦੇ ਆਏ ਸਨ, ਪਰ ਰਾਖੀ ਨਹੀਂ ਕਰਦੇ ਸਨ, ਅਤੇ ਕਈ ਜਿਨ੍ਹਾਂ ਨੂੰ ਵਪਾਰ ਤੋਂ ਵਧੀਕ ਲਾਭ ਦਾ ਖਿਆਲ ਹੁੰਦਾ ਸੀ ਉਹ ਪ੍ਰਬੰਧ ਵੀ ਕਰਦੇ ਹੁੰਦੇ ਸਨ। ਜਿਸ ਸਮੇਂ ਦੇ ਅਸੀਂ ਹਾਲ ਲਿਖ ਰਹੇ ਹਾਂ, ਇਸ ਤੋਂ ਕੁਝ ਚਿਰ ਪਹਿਲੇ ਅਫਗਾਨਿਸਤਾਨ ਦਿੱਲੀ ਦੇ ਤਖ਼ਤ ਦੀ ਤਾਬਿਆ ਸੀ। ਅਕਬਰ ਤੋਂ ਲੈ ਕੇ ਮੁਗਲ ਪਾਤਸ਼ਾਹ ਇਸ ਪਰ ਆਪਣਾ ਸਿੱਕਾ ਟੋਰਦੇ ਰਹੇ ਹਨ, ਪਰ ਮੁਗਲਈਆ ਸਲਤਨਤ ਦੇ ਅਖੀਰਲੇ ਕਮਜ਼ੋਰ ਪਾਤਸ਼ਾਹ ਦੇ ਹੱਥੋਂ ਇਹ ਦੇਸ਼ ਨਿਕਲ ਗਿਆ। ਪਰ ਨਾਦਰ ਸ਼ਾਹ ਦੇ ਹਮਲੇ ਨੇ ਤਾਂ ਇਸ ਨੂੰ ਪੂਰਾ ਸੁਤੰਤਰ ਕਰ ਦਿੱਤਾ। ਅਬਦਾਲੀ ਦੇ ਹਮਲੇ ਪੰਜਾਬ ਨੂੰ ਵੀ ਦਿੱਲੀ ਨਾਲੋਂ ਤੋੜ ਕੇ ਕਾਬਲ ਨਾਲ ਜੋੜ ਰਹੇ ਸਨ, ਪਰ ਸਿੱਖਾਂ ਨੇ ਇਸ ਵਿੱਚ ਸਫਲਤਾ ਨਾ ਹੋਣ ਦਿੱਤੀ। ਸੋ ਨਵਾਂ ਰਾਜ ਪੱਕਾ ਕਰਕੇ ਅਬਦਾਲੀ ਪੰਜਾਬ ਅਤੇ ਕਾਬਲ ਦੇ ਵਪਾਰ ਨੂੰ ਪੱਕਾ ਕਰਨਾ ਲੋਚਦਾ ਸੀ। ਭਾਵੇਂ ਲੁਟੇਰਾ ਸੀ, ਪਰ ਚਿੱਤੋਂ ਅਫਗਾਨਿਸਤਾਨ ਬੈਠ ਕੇ ਬੰਗਾਲੇ ਤੱਕ ਰਾਜ ਦੀਆਂ ਧੁਨਾਂ ਰੱਖਦਾ ਸੀ। ਸ਼ਾਇਦ ਕਾਮਯਾਬ ਹੋ ਜਾਂਦਾ, ਪਰ ਪੰਜਾਬ ਵਿੱਚ ਸਿੱਖ ਇਸ ਦੇ ਮਨਸੂਬੇ ਪੂਰੇ ਨਹੀਂ ਸੀ ਹੋਣ ਦਿੰਦੇ। ਜਦੋਂ ਇਹ ਹਮਲਾ ਕਰਕੇ ਆਉਂਦਾ, ਸਿੱਖ ਬੰਨਾ ਪਹਾੜਾਂ ਵਿੱਚ ਜਾ ਵੜਦੇ। ਜਦੋਂ ਇਹ ਦਿੱਲੀ ਨੂੰ ਤੁਰ ਜਾਂਦਾ ਤਾਂ ਉਹ ਆਪਣੇ ਲੁਕੇਵਿਆਂ ਵਿੱਚੋਂ ਨਿਕਲ ਪੈਂਦੇ ਅਤੇ ਥਾਂ ਥਾਂ ਕਬਜ਼ੇ ਕਰ ਲੈਂਦੇ। अहमद शाह नूं दिल्ली जाके पंजाब विच सिखां दे रोले दी खबर पहुंचदी तद उस नूं फिकर पै जांदा कि किते ए जोर पा के अफगानिस्तान ते उस दे विचाले ओ रोक ना पा देण कि जिस करके उस नूं देश अपणन दे किसे लोड़ वेले करड़ी ओकड़ पेश आ जावे ते उस दा पिछा चोड़ हो जावे। इउं ओ जद पंजाब नूं मुड़दा कि इन्हां नूं मुका दें तद ओ फिर छुप जांदे पर दाव पा पा के सिख उस दे पिछे ते हले कर दे और लुट दा माल जो लै जा रहा हुंदा सी उस विचों कुछ ना कुछ हिस्सा मोड़ लैंदे ते कई बंदी छुड़ा देंदे। जदों ओ देश जा वड़दा सिख फिर थां थाई कब्जे जमावण दी कर दे। वड्डा कलूकारा उसने केवल सिखां नूं मुका देण वास्ते रचाया सी। साल को पहला जिहड़ा अब्दाली पाणीपत दे मैदान ते मराठियां नूं ਉਹ ਮਾਰ ਕਰ ਗਿਆ ਸੀ ਕਿ ਉਹਨਾਂ ਦਾ ਹਿੰਦੂ ਰਾਜ ਦਾ ਸੁਪਨਾ ਸਾਰਾ ਤਰੁੱਟ ਗਿਆ। ਉਹ ਅਬਦਾਲੀ ਵੱਡੇ ਕਾਲੂਕਾਰੇ ਵਿੱਚ ਸਾਰਾ ਤਾਣ ਲਾ ਕੇ ਸਿੱਖਾਂ ਨੂੰ ਨਾ ਮਾਰ ਸਕਿਆ। 12 ਘੰਟੇ ਸਿੱਖ ਪਿੱਛੇ ਅੜਦੇ ਗਏ ਅਤੇ ਅਬਦਾਲੀ ਦੱਬੀ ਗਿਆ ਪਰ ਸਾਰਾ ਤਾਣ ਲਾ ਕੇ ਵੀ ਉਹਨਾਂ ਦੀਆਂ ਸਫ਼ਾ ਨਾ ਤੋੜ ਸਕਿਆ ਔਰ ਪੈਂਤੜਾ ਨਾ ਹਿਲਾ ਸਕਿਆ। ਚਾਹੋ ਹਜ਼ਾਰਾਂ ਸਿੱਖ ਮਾਰੇ ਗਏ ਪਰ ਉਹਨਾਂ ਦੀ ਮਰਦਾਨਗੀ ਅਤੇ ਜੰਗੀ ਵਿਚਾਰ ਦੀ ਪ੍ਰਵੀਨਤਾ ਦਾ ਅਬਦਾਲੀ ਵੀ ਕਾਇਲ ਹੋ ਗਿਆ। ਇਸ ਤੋਂ ਮਗਰੋਂ ਸਿੱਖਾਂ ਦਾ ਪੈਰ ਪੰਜਾਬ ਵਿੱਚ ਜੰਮਦਾ ਗਿਆ ਸੀ ਅਤੇ ਅਬਦਾਲੀ ਦਾ ਸੁਪਨਾ ਹਿੰਦ ਪਰ ਮੁੜ ਪਠਾਣ ਰਾਜ ਥਾਪ ਲੈਣ ਦਾ ਸਾਰਾ ਨਸ਼ਟ ਹੋ ਗਿਆ ਸੀ। ਆਖਰੀ ਹਮਲੇ ਵਿੱਚ ਤਾਂ ਉਹ ਆਪ ਸਰਦਾਰ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦਿੰਦਾ ਸੀ ਪਰ ਉਸ ਵੀਰ ਨੇ ਕਿਹਾ ਕਿ ਸਾਡੇ ਡੋਲੇ ਅਤੇ ਤਲਵਾਰ ਰਾਜ ਪੈਦਾ ਕਰਨਗੇ, ਕਿਸੇ ਦਾ ਦਿੱਤਾ ਰਾਜ ਅਸੀਂ ਨਹੀਂ ਲੈਣਾ। ਹੁਣ ਇਹ ਕਾਫਲਾ ਜਲਾਲਾਬਾਦ ਲਾਗੇ ਆ ਪਹੁੰਚਿਆ। ਦਰਿਆ ਲੁੰਡੇ ਦੇ ਸੱਜੇ ਕਿਨਾਰੇ 'ਤੇ ਇਹ 3-4 ਹਜ਼ਾਰ ਦੀ ਵਸੋਂ ਦਾ ਸ਼ਹਿਰ ਆਬਾਦ ਹੈ। ਇਸ ਦੇ ਸੁੰਦਰ ਨਜ਼ਾਰੇ ਨੇ ਦਿਲਾਂ ਨੂੰ ਪ੍ਰਸੰਨ ਕਰ ਦਿੱਤਾ। ਸੰਝ ਕੋ ਵੇਲੇ ਜਸਵੰਤ ਅਤੇ ਸਾਈਂ ਦਰਿਆ ਦੇ ਕਿਨਾਰੇ ਬੈਠੇ ਸਨ। ਜਸਵੰਤ ਨੇ ਰਹਿਰਾਸ ਦਾ ਭੋਗ ਪਾਇਆ, ਇਸ ਨੂੰ ਸਾਈਂ ਨੇ ਪ੍ਰੇਮ ਨਾਲ ਸੁਣਿਆ ਔਰ ਅਰਦਾਸੇ ਵਿੱਚ ਸਰੀਰ ਆਪੇ ਖੜੋ ਵੀ ਗਿਆ ਅਤੇ ਭੋਗ ਪਰ ਮੱਥਾ ਵੀ ਟਿਕ ਗਿਆ। ਜਦ ਘਰ ਨੂੰ ਮੁੜੇ ਤਾਂ ਜਸਵੰਤ ਨੇ ਮੁਸਕਰਾ ਕੇ ਕਿਹਾ, ਸੱਜਣ ਜੀ ਅੱਜ ਤਾਂ ਤੁਸੀਂ ਵੀ ਕਾਫਰ ਹੋ ਗਏ। ਸਾਈਂ ਕੀਕੂ? ਜਸਵੰਤ, ਕਾਫਰਾਂ ਦੀ ਨਮਾਜ਼ ਦਿਲ ਲਾ ਕੇ ਸੁਣੀ, ਸ਼ਾਮਲ ਹੋਏ, ਫਿਰ ਕਾਫਰਾਂ ਦੇ ਖੁਦਾ ਨੂੰ ਮੱਥਾ ਵੀ ਟੇਕਿਆ। ਸਾਈਂ ਹੱਸ ਕੇ, ਅੱਛਾ ਇਹ ਗੱਲ ਹੈ, ਮੈਂ ਨਾ ਤਾਂ ਕਾਫਰਾਂ ਦੇ ਖੁਦਾ ਨੂੰ ਮੱਥਾ ਟੇਕਿਆ ਹੈ ਨਾ ਮੋਮਨਾਂ ਦੇ ਖੁਦਾ ਨੂੰ। ਮੈਂ ਤਾਂ ਆਪਣੇ ਜਸਵੰਤ ਦੀ ਨਮਾਜ਼ ਪੜ੍ਹੀ ਹੈ ਅਤੇ ਜਸਵੰਤ ਦੇ ਪਿਆਰ ਨੂੰ ਮੱਥਾ ਟੇਕਿਆ ਹੈ। ਮੈਂ ਤਾਂ ਕੋਈ ਜੀਵਦਾ ਜਾਗਦਾ ਪਿਆਰ ਲੱਭਿਆ ਅਤੇ ਉਸੇ ਨੂੰ ਪਿਆਰ ਕੀਤਾ। ਇਹ ਮੇਰੀ ਪੂਜਾ ਅਤੇ ਇਹੋ ਮੇਰੀ ਇਬਾਦਤ ਰਹੀ ਹੈ। ਛੋਟੇ ਹੁੰਦਿਆਂ ਮੇਰਾ ਨੇਕ ਪਿਤਾ ਮੇਰਾ ਖੁਦਾ ਸੀ, ਮੈਂ 8 ਪੈਰ ਉਸੇ ਦੇ ਸਦਕੜੇ ਹੁੰਦੀ ਰਹੀ। ਵਿਆਹੀ ਗਈ ਤਾਂ ਵਰੇ ਭਰ ਦਾ ਸੁਪਨਾ ਆਪਣਾ ਪਤੀ ਮੇਰਾ ਪੂਜ ਸੀ, ਮੈਂ ਉਸਦੀ ਪੂਜਾ ਕਰਦੀ ਨਮਾਜ਼ ਗੁਜ਼ਾਰਦੀ ਰਹੀ। ਉਹ ਅੱਖਾਂ ਮੀਟ ਗਿਆ ਤਾਂ ਆਗਾ ਖਾਨ ਦੀ ਮਾਂ ਨੂੰ ਮਾਬੂਦ ਯਾਨੀ ਪੂਜ ਬਣਾਇਆ ਅਤੇ ਉਸ ਤੋਂ ਘੋਲੀ ਹੁੰਦੀ ਰਹੀ। ਉਹ ਮਰ ਗਈ ਤਾਂ ਆਗਾ ਖਾਨ ਨੂੰ ਪੂਜ ਪਿਆਰ ਦਾ ਨਿਸ਼ਾਨਾ ਬਣਾਇਆ। ਹੁਣ ਉਸੇ ਦੀ ਹੁਬ ਦੀ ਖਾਤਰ ਤੁਹਾਡੇ ਨਾਲ ਮੋਹ ਪੈ ਗਿਆ ਹੈ। ਮੈਂ ਕੀ ਜਾਣਾ ਨਮਾਜ਼ ਅਤੇ ਰੋਜ਼ੇ, ਮੈਂ ਤਾਂ ਆਪਣੇ ਪਿਆਰੇ ਦੇ ਪਿਆਰ ਨੂੰ ਨਮਾਜ਼ ਰੋਜ਼ਾ ਜਾਣਦੀ ਹਾਂ। ਇਹ ਲਫ਼ਜ਼ ਕੁਛ ਐਸੇ ਪਿਆਰ ਅਤੇ ਨਰਮੀ ਨਾਲ ਕਹੇ ਗਏ ਕਿ ਹੱਸਦੇ ਹੱਸਦੇ ਜਸਵੰਤ ਦੇ ਅੱਖਾਂ ਵਿੱਚ ਨੀਰ ਲੈ ਆਏ। ਹੱਸ ਕੇ ਪਰ ਸ਼ਾਂਤੀ ਨਾਲ, ਜਸਵੰਤ ਹੈ ਤਾਂ ਡਾਢੀ ਚੰਗੀ ਗੱਲ ਜਿਸ ਦਾ ਮੁੱਲ ਨਹੀਂ ਪੈ ਸਕਦਾ, ਪਰ ਖੁਦਾ ਦਾ ਨਾਮ ਜ਼ਰਾ ਵਧੇਰੇ ਅਦਬ ਨਾਲ ਲਿਆ ਕਰੋ। ਇਹੋ ਪ੍ਰੇਮ ਦੀ ਮੰਜ਼ਿਲ ਉਸ ਤੱਕ ਲੈ ਜਾਂਦੀ ਹੈ ਅਤੇ ਹਰ ਮੰਜ਼ਿਲ ਉੱਤੇ ਰਸਤੇ ਦੇ ਹਰ ਕਦਮ ਉੱਤੇ ਉਹ ਆਪ ਹੈ, ਪਰ ਮੰਜ਼ਿਲਾਂ ਅਤੇ ਰਸਤੇ ਨੂੰ ਅਦਬ ਸਵਾਰੇ ਖੁਦਾ ਕਹਿਣ ਵਾਲੇ ਚੁੱਪ ਤੋਂ ਕੰਮ ਲੈਂਦੇ ਹਨ। ਉਹ ਆਪ ਪ੍ਰੇਮ ਹੈ, ਉਹ ਹਰ ਥਾਂ ਵਸਦਾ ਹੈ ਪਰ ਵਰਤ ਦਾ ਅਲੋਪ ਹੈ। ਪ੍ਰੇਮ ਆਪ ਦਾ ਅਮੁੱਲ ਹੈ। ਦਿਲ ਦੀ ਜਿਸ ਅਟਾਰੀ ਵਿੱਚ ਪਿਤਾ ਪਤੀ ਸਵਾਣੀ ਅਤੇ ਆਗਾ ਖਾਂ ਵਸਦੇ ਹਨ, ਇੱਥੇ ਹੀ ਉਸ ਮਾਲਕ ਨੇ ਆ ਕੇ ਵਸਣਾ ਹੈ। ਇਹ ਉਸਦੇ ਪਿਆਰ ਦੇ ਤੁਣਕੇ ਹਨ ਜੋ ਥਾਂ ਥਾਂ ਆ ਆ ਵੱਜਦੇ ਹਨ। ਸਾਈਂ, ਇਸ ਵੇਲੇ ਕੋਈ ਕਸਰ ਨਿਕਲ ਸਕਣੀ ਕਠਿਨ ਹੈ ਕਿਉਂਕਿ ਡਾਢੀ ਵਿੱਥ ਪੈ ਰਹੀ ਹੈ। ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ੍ਹ ਜਾਏਗਾ ਤਦੋਂ ਖਬਰੇ ਸ਼ੁਕਰਾਨੇ ਵਿੱਚ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ। ਜਿਸ ਘਰ ਦੀ ਮੈਂ ਉਮਰਾਂ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ ਉਹ ਤਾਂ ਬਹੁਤ ਹੀ ਉਪਕਾਰੀ ਅਤੇ ਤਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ। ਜਸਵੰਤ, ਅੱਜ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਗੁਸਤਾਖੀ ਕਰਕੇ ਵੀ ਪੁੱਛ ਲੈਣਾ ਹੈ। ਪਿਆਰੇ ਸਾਈਂ ਜੀ, ਦੱਸੋ ਨਾ ਤੁਸੀਂ ਕਦ ਤੱਕ ਬੁਝਾਰਤਾਂ ਪਾਓਗੇ ਔਰ ਮੈਨੂੰ ਹਨੇਰੇ ਵਿੱਚ ਰੱਖੋਗੇ? ਜਦ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਹਾਲ ਕਿਉਂ ਨਹੀਂ ਖੋਲ੍ਹਦੇ, ਵਲਵਲਾ ਕਿਉਂ ਜਾਂਦੇ ਹੋ? ਜੇ ਤਾਂ ਮੈਨੂੰ ਕੁਛ ਥਾਉ ਨਾ ਹੁੰਦਾ ਤਾਂ ਹੋਰ ਗੱਲ ਸੀ, ਕੁਛ ਭਿਣਕ ਮੇਰੀ ਕੰਨੀ ਪੈ ਚੁੱਕੀ ਹੈ। ਮੇਰੀ ਆਪਣੀ ਅਕਲ ਜੋੜ ਤੋੜ ਬਣਾਉਂਦੀ ਅਤੇ ਢਾਉਂਦੀ ਰਹਿੰਦੀ ਹੈ। ਮੈਂ ਆਪਣੀ ਹਰਿਆਣੀ ਲਈ ਨਹੀਂ ਪੁੱਛਦਾ, ਮੈਨੂੰ ਪਿਆਰ ਤੁਣਕੇ ਵੱਜਣ ਲੱਗ ਪਏ ਹਨ ਅਤੇ ਤੁਹਾਡੇ ਹੋਰ ਨੇੜੇ ਕਰਨਾ ਚਾਹੁੰਦੇ ਹਨ। ਸਾਈਂ, ਠੰਡਾ ਸਾਹ ਲੈ ਕੇ, ਪਿਆਰੇ ਜੀ ਤੁਹਾਥੋਂ ਕੀ ਲੁਕਾਵ ਹੈ, ਪਰ ਦੁੱਖਾਂ ਦੀਆਂ ਗੰਢਾਂ ਖੋਲਿਆਂ ਚੋਬੀ ਵੱਜਣੀ ਹੈ। ਜਸਵੰਤ, ਸੱਚ ਹੈ, ਪਰ ਅਸੀਂ ਮਿਲੇ ਹੀ ਦੁੱਖਾਂ ਵਿੱਚ ਹਾਂ, ਦੁੱਖਾਂ ਵਿੱਚ ਹੋਏ ਮੇਲੇ ਪਿਆਰ ਦੀ ਗੋਦੀ ਵਿੱਚ ਛੇਤੀ ਲੈ ਜਾਂਦੇ ਹਨ, ਮੈਂ ਕਿਹੜੇ ਸੁੱਖਾਂ ਵਿੱਚ ਹਾਂ? ਸਾਈਂ, ਮੈਨੂੰ ਅੱਗੇ ਹੀ ਖਿਆਲ ਸੀ ਕਿ ਤੁਸੀਂ ਪੰਜਾਬੀ ਹੋ ਔਰ ਰੱਬ ਨਾ ਭੁਲਾਵੇ ਤਾਂ ਕੈਦ ਵਿੱਚ ਆਏ ਹੋ ਅਤੇ ਹੁਣ ਕਿਸੇ ਜੁਗਤ ਨਾਲ ਮੁੜੇ ਜਾਂਦੇ ਹੋ। ਜਸਵੰਤ, ਬਿਲਕੁਲ ਠੀਕ ਹੈ, ਡਾਢੀਆਂ ਮੁਸ਼ਕਲਾਂ ਨਾਲ ਛੁਟਕਾਰਾ ਹੋਇਆ ਹੈ ਅਤੇ ਪਰਮੇਸ਼ਰ ਫਜ਼ਲ ਕਰੇ, ਆਪ ਦੇ ਆਗਾ ਖਾਂ ਦੀ ਕਿਰਪਾ ਨਾਲ ਸ਼ਾਇਦ ਵਤਨ ਅਪੜ ਪਵਾਂ। ਪਰ ਪਠਾਣ ਹੋਣ ਕਰਕੇ ਮੈਂ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ। ਪਰ ਸਾਈਂ ਜੀ, ਪ੍ਰੇਮ ਅੱਗੇ ਕਦ ਤੱਕ ਲੁਕੇ ਰਹਿ ਸਕਦੇ ਹਨ? ਸਾਈਂ, ਕੋਈ ਗੈਬ ਤੋਂ ਬਲਾ ਨਾ ਆ ਪਵੇ, ਮੇਰਾ ਲਾਲ ਤਾਂ ਸਿਰ ਤੱਕ ਤੁਹਾਡੇ ਨਾਲ ਨਿਭਾਏਗਾ। ਜਸਵੰਤ, ਉਸ ਦੀ ਜ਼ਾਤ ਤੋਂ ਔਰ ਤੁਹਾਡੇ ਤੋਂ ਇਹ ਉਮੀਦ ਹੈ, ਮੇਰਾ ਰੱਬ ਨਾ ਭੁਲਾਵੇ। ਮੇਰੇ ਮਿੱਠੇ ਮਿੱਠੇ ਸਾਈਂ ਜੀਓ, ਤੁਹਾਡੇ ਅਤੇ ਮੇਰੇ ਲਹੂ ਵਿੱਚ ਉਹ ਵਿਥ ਨਹੀਂ ਹੈ ਜੋ ਦਿਸ ਪਈ ਆਉਂਦੀ ਹੈ। ਸਾਈਂ, ਇਹ ਖਿਆਲ ਆਪਦਾ ਠੀਕ ਹੈ, ਮੈਂ ਪਠਾਣੀ ਨਹੀਂ ਔਰ ਨਾ ਮੁਸਲਮਾਨੀ ਹਾਂ, ਮੇਰੇ ਇਹ ਰੂਪ ਵੀ ਪ੍ਰੇਮ ਨੇ ਹੀ ਢਾਲ ਕੱਢੇ ਹਨ, ਜਾਂ ਹੱਸ ਕੇ ਮੇਰੇ ਪੂਰਬਲੇ ਕਰਮਾਂ ਨੇ। ਜਸਵੰਤ, ਸਾਈਂ ਦਾ ਹੱਥ ਘੁੱਟ ਕੇ, ਰੱਬ ਮਿਹਰ ਕਰੇ, ਛੇਤੀ ਦੱਸੋ ਜੋ ਤੁਸੀਂ ਕਿਸ ਕੁੱਲ ਵਿੱਚੋਂ ਹੋ। ਮੇਰਾ ਕਲੇਜਾ ਉਛਲ ਰਿਹਾ ਹੈ, ਇਹ ਮੁੱਠ ਵਿੱਚ ਨਹੀਂ ਆਉਂਦਾ। ਸਾਈਂ, ਮੈਂ ਸਪਤ ਸਿੰਧੂ ਯਾਨੀ ਸੱਤ ਪਾਣੀਆਂ ਵਾਲੇ ਪੰਜਾਬ ਦੀ ਪੁੱਤਰੀ ਹਾਂ। ਹਾਂ, ਮੈਂ ਰਾਜਪੂਤ ਕੁੱਲ ਦੀ ਪਰ ਪੰਜਾਬ ਦੇ ਪਹਾੜਾਂ ਦੀ ਜਾਈ ਹਾਂ। ਪਿਤਾ ਮੇਰੇ ਚੰਗੇ ਜ਼ਿਮੀਂਦਾਰ ਸਨ, ਨਾਂਦੇੜ ਵਿੱਚ ਮੇਰਾ ਘਰ ਸੀ, ਸ਼ਕਤੂ ਮੇਰੇ ਜਨਕ ਜੀ ਦਾ ਨਾਮ ਸੀ। ਸਿਆਣੀ ਹੋਈ ਨੂੰ ਪਿਤਾ ਨੇ ਵਿਆਹ ਦਿੱਤਾ, ਥੋੜ੍ਹੇ ਹੀ ਦਿਨ ਦਾ ਜੀਵਨ ਡਿੱਠਾ ਕਿ ਪਤੀ ਅਤੇ ਪਿਤਾ ਇਕੱਠੇ ਹੀ ਪਰਲੋਕ ਤੁਰ ਗਏ। ਇਸ ਵੇਲੇ ਅਸੀਂ ਲਾਹੌਰ ਸਾਂ, ਜਿਸ ਮਹੱਲੇ ਵਿੱਚ ਵਾਸ ਸੀ ਉੱਥੇ ਇੱਕ ਗੰਭੀਰ ਆਸ਼ੇ ਲੋਕ ਵੱਸਦੇ ਸਨ। ਮੇਰੇ ਦੁੱਖ ਵਿੱਚ ਉਹਨਾਂ ਦੀ ਵੋਟੀ ਨੇ, ਜੋ ਨੇਕੀ ਦਾ ਅਵਤਾਰ ਸੀ, ਮੇਰੇ ਨਾਲ ਅਤ ਪਿਆਰ ਕੀਤਾ। ਇਸ ਪਿਆਰ ਨੇ ਪਤੀ ਦੀ ਥਾਂ ਮੈਨੂੰ ਇਹ ਸਰੀਰ ਦੇ ਦਿੱਤਾ, ਮੈਂ ਪਿਆਰ ਵਿੱਚ ਪਰੋਤੀ ਉਹਨਾਂ ਦੀ ਹੀ ਹੋ ਗਈ। ਸੋ ਪਿਆਰੇ ਜਸਵੰਤ ਜੀ, ਮੇਰੀਆਂ ਰੱਗਾਂ ਵਿੱਚ ਪੰਜਾਬ ਦੇ ਪਰਬਤਾਂ ਉੱਤੇ ਵਹਿੰਦੇ ਪਵਿੱਤਰ ਪਾਣੀਆਂ ਤੋਂ ਬਣਿਆ ਪਵਿੱਤਰ ਖੂਨ ਠਾਠਾ ਮਾਰਦਾ ਹੈ, ਔਰ ਚਾਹੇ ਤੁਸੀਂ ਮਰਦ ਹੋ ਅਤੇ ਮੈਂ ਤੀਵੀਂ ਹਾਂ, ਤੁਸੀਂ ਮੇਰੇ ਪੁੱਤਾਂ ਜਿਹੜੇ ਹੋ, ਮੈਂ ਆਪ ਨੂੰ ਦੇਸ਼ ਵੀਰ ਅਤੇ ਸਕਾ ਵੀਰ ਜਾਣ ਕੇ ਇਸ ਵੇਲੇ ਮਿਲੇ ਬਿਨਾਂ ਰੁਕ ਨਹੀਂ ਸਕਦੀ। ਇਹ ਕਹਿੰਦਿਆਂ ਜਫੀ ਪਾ ਲਈ ਔਰ ਐਸਾ ਘੁੱਟ ਕੇ ਮਿਲੀ ਕਿ ਅੱਖਾਂ ਤੋਂ ਹੰਝੂ ਵਹਿ ਤੁਰੇ ਔਰ ਸਵਾਸ ਲੰਮੇ ਹੋ ਗਏ ਅਤੇ ਹੋਸ਼ ਕੱਸੀ ਪੈ ਗਈ। ਕਿਤਨਾ ਚਿਰ ਇਸ ਤਰ੍ਹਾਂ ਲੰਘ ਗਿਆ। ਜਸਵੰਤ, ਸਾਈਂ ਪਿਆਰ ਦੇ ਅਵਤਾਰ ਸਾਈਂ, ਸ਼ੁਕਰ ਹੈ ਇਸ ਵਿਦੇਸ਼, ਇਸ ਉਜਾੜ ਅਤੇ ਓਪਰੀ ਧਰਤੀ ਵਿੱਚ, ਇਸ ਇਕੱਲ ਦੇ ਵਿਛੋੜੇ ਵਿੱਚ ਮੈਨੂੰ ਦੇਸ਼ ਭੈਣ ਦਾ ਮੇਲਾ ਹੋਇਆ ਔਰ ਇਸ ਪਿਆਰ ਵਿੱਚ ਹੋਇਆ ਕਿ ਜਦੋਂ ਪਵਿੱਤਰ ਉਛਾਲੇ ਵਿੱਚ ਵਿਥ ਨਹੀਂ। ਜੇ ਕਦੀ ਮੇਰੀ ਇੱਕ ਹੋਰ ਆਸ ਵੀ ਪੂਰੀ ਹੋ ਜਾਵੇ ਤਾਂ ਮੇਰੀ ਖੁਸ਼ੀ ਸੰਪੂਰਨ ਹੋ ਜਾਵੇ। ਹਾਂ, ਹੁਣ ਪਿਆਰ ਭਰੀ ਸਾਈਂ ਜੀ ਦੀ ਮਿੱਠੀ ਰਸੀਲੀ ਰਸਨਾ ਉਹ ਮਧੂ ਵੀ ਦਾਨ ਕਰੇ। ਸਾਈਂ, ਉਹ ਕੀ ਹੈ? ਜਸਵੰਤ, ਮੇਰਾ ਲਹੂ ਉਛਾਲੇ ਮਾਰ ਕੇ ਆਖਦਾ ਹੈ ਕਿ ਆਗਾ ਖਾਂ ਦੀਆਂ ਰੱਗਾਂ ਵਿੱਚ ਵੀ ਪੰਜਾਬ ਦੀ ਪਵਿੱਤਰ ਧਰਤੀ ਦਾ ਖੂਨ ਗੇੜੇ ਲਾ ਰਿਹਾ ਹੈ। ਉਸ ਦੀਆਂ ਜੋਸ਼ ਭਰੀਆਂ ਨਾੜਾਂ ਵਿੱਚ ਕਠੋਰਤਾ ਦਾ ਓਪਰਾ ਓਪਰਾ ਖੂਨ ਨਹੀਂ ਹੈ, ਉੱਥੇ ਉਤਸ਼ਾਹ ਦੇ ਬਲ ਵਾਲੀ ਰਤੀ ਰਤ ਜੋਸ਼ ਮਾਰਦੀ ਹੈ। ਪਿਆਰੀ ਭੈਣ, ਮੇਰੀ ਆਸ ਨਾ ਕਰਕੇ ਨਾ ਤੋੜ ਦੇਈਂ, ਪਰਮੇਸ਼ਰ ਤੇਰਾ ਜਵਾਬ ਅਤੇ ਸੱਚ ਦੋਵੇਂ ਮੇਰੀ ਆਸ ਪੂਰਨ ਵਾਲੇ ਹੋਣ। ਸਾਈਂ, ਪਿਆਰੇ ਵੀਰ, ਕੀ ਦੱਸਾਂ, ਦੁੱਖਾਂ ਦੀਆਂ ਪੰਡਾਂ ਹਨ, ਪਰ ਸੁਣ ਅਰ ਦਿਲ ਥੰਮ, ਕਲੇਜਾ ਘੁੱਟ ਕੇ ਸੁਣ, ਤੁਹਾਡੀ ਪੁੱਛ ਦੇ ਸਾਰੇ ਉੱਤਰ ਮੇਰੀ ਅਗਲੀ ਵਿਥਿਆ ਵਿੱਚ ਆ ਜਾਣਗੇ। ਮੈਂ ਆਪਣੀ ਵਿਥਿਆ ਦੀ ਪਿੱਛੇ ਛੱਡੀ ਲੜੀ ਫੇਰ ਅੱਗੇ ਤੋਰਦੀ ਹਾਂ। ਜਦ ਮੈਨੂੰ ਹੁਣ ਆਪਣੇ ਪਿਆਰ ਦਾ ਨਵਾਂ ਆਲਮ ਮਿਲ ਗਿਆ, ਤਦ ਮੈਂ ਉਸਦੇ ਪਿਆਰ ਵਿੱਚ ਲੱਗ ਗਈ। ਮਾਲਕਾਣੀ ਕਹਾਂ ਕਿ ਭੈਣ ਕਹਾਂ, ਭਲਿਆਈ ਹੀ ਭਲਿਆਈ ਸੀ, ਸੱਚ ਦੀ ਪੁਤਲੀ ਸੀ। ਸੁੱਤੇ ਸੁਭਾਅ ਹੀ ਉਸਨੇ ਬੁਰਾ ਕਦ ਕੀਤਾ ਹੀ ਨਹੀਂ ਸੀ, ਹਸਮੁੱਖ ਸਦਾ ਸੁਖਦਾਤੀ, ਦਿਨ ਰਾਤ ਗਾਉਂਦੀ, ਗੁਰੂ ਦੀ ਬਾਣੀ ਪੜ੍ਹਦੀ ਅਤੇ ਗੁਰੂ ਗੁਰੂ ਕਰਦੀ ਸੀ। ਸੁੰਦਰ, ਬਾਕੀ ਕੋਇਲ ਵਰਗੀ ਬਰੀਕ ਅਤੇ ਬੁਲਬੁਲ ਵਰਗੀ ਮਿੱਠੀ ਆਵਾਜ਼, ਪਤੀ ਉਸਦੇ ਬੀਰ ਬਾਂਕਰੇ, ਸਖੀ ਨੇਕ ਸੱਟੇ ਧਰਮੀ ਅਤੇ ਸਦਾ ਉਪਕਾਰੀ। ਇਹ ਜੋੜੀ ਇੱਕ ਅਨੁਪਮ ਜੋੜੀ ਸੀ, ਇੱਕ ਕਾਕੀ ਇਹਨਾਂ ਦੇ ਘਰ ਸੀ। ਹੁਣ ਵਾਹਿਗੁਰੂ ਨੇ ਬਰਕਤ ਦਿੱਤੀ, ਇੱਕ ਕਾਕਾ ਜਨਮਿਆ ਜੋ ਸੁੰਦਰਤਾ ਵਿੱਚ ਚੰਦ ਨੂੰ ਮਾਤ ਕਰੇ। ਮੇਰੇ ਉਹ ਦਿਨ ਇਸ ਪਰਿਵਾਰ ਦੀਆਂ ਖੁਸ਼ੀਆਂ ਅਤੇ ਭਜਨਾਂ ਵਿੱਚ ਸੁਹਾਵਣੇ ਲੰਘੇ। ਮੈਨੂੰ ਉਹ ਦਿਨ ਪੇਕੇ ਘਰ ਨਾਲੋਂ ਵੀ ਵਧੀਕ ਸੁਖੀ ਬੀਤੇ ਯਾਦ ਪੈਂਦੇ ਹਨ। ਸਾਡੇ ਘਰ ਪ੍ਰਾਹੁਣੇ ਬਹੁਤ ਆਉਂਦੇ ਸਨ। ਸੁਆਣੀ ਦਾ ਖਿੜਿਆ ਮੱਥਾ ਪ੍ਰਾਹੁਣਿਆਂ ਨੂੰ ਪਿਆਰ ਕਰਦਾ ਸੀ। ਉਹ ਸਦਾ ਸੇਵਾ ਵਿੱਚ ਰੁੱਝੀ ਰਹਿੰਦੀ ਸੀ ਅਤੇ ਮੈਂ ਬੱਚੇ ਦੇ ਪਾਲਣ ਪੋਸ਼ਣ ਵਿੱਚ ਰਹਿੰਦੀ ਸਾਂ। ਅਕਸਰ ਵੇਰ ਜਦ ਸੁਆਣੀ ਢੇਰ 'ਚ ਰੁੱਝੀ ਰਹੇ ਜਾਂ ਕਮਜ਼ੋਰੀ ਦੇ ਨਾਲ ਕੁਛ ਕੁ ਬਿਮਾਰ ਹੋ ਜਾਵੇ ਤਾਂ ਬੱਚੇ ਨੂੰ ਮੈਂ ਆਪਣੀ ਛਾਤੀ 'ਤੇ ਪਾਉਣਾ। ਪਿਆਰ ਦੀ ਖਿੱਚ ਅਤੇ ਆਂਦਰਾਂ ਦੇ ਵਲਵਲਿਆਂ ਦਾ ਅਸਰ ਦੇਖੋ ਜੋ ਮੈਨੂੰ ਦੁੱਧ ਉੱਤਰ ਆਇਆ। ਫਿਰ ਤਾਂ ਸੌਖ ਹੋ ਗਿਆ, ਅੱਗੇ ਤੋਂ ਵਧੀਕ ਬੱਚੇ ਨੂੰ ਮੇਰਾ ਹੀ ਦੁੱਧ ਮਿਲਦਾ ਸੀ। ਪਿਆਰ ਦੀਆਂ ਹੋਰ ਕਥਾਂ ਕੀ ਸੁਣਾਵਾਂ, ਯਾਦ ਕਰਦਿਆਂ ਰੋਣ ਆਉਂਦਾ ਹੈ। ਉਸ ਸਤਸੰਗ, ਪਿਆਰ, ਖੁਸ਼ੀ ਦੇ ਰੰਗ ਮੈਂ ਦੱਸ ਨਹੀਂ ਸਕਦੀ ਜੋ ਸਾਡੇ ਘਰ ਵਿੱਚ ਵਰਤਦਾ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।